संत करे को मेरी दर्शन दीजै खोल के वार। तुम धन धनी उदार त्यागी श्रवणन सुनियत सुजस तुमार। मांगों काहे रंक सब देखों तुझ ही ते मेरो निस्तार। जय देव नामा बिप सुदामा तिनको कृपा भई है अपार। कह कबीर तुम समर्थ दाते चार पदार्थ देत ना बार। कह कबीर तुम समर्थ दाते चार पदार्थ देत ना बार। वाहिगुरु जी का खालसा वाहिगुरु जी की फतेह। चवर शत्र तख्त दे मालक हाजरा हजूर जहरा जहूर सर्व कला भरपूर वालिए कुल आलम सतगुरु श्री गुरु ग्रंथ साहिब महाराज पातशाह दे सोहणे दरबार विच जुड़ मिल के बैठे हुए सरबत माई भाई खालसा साध संगत जीओ, आप जी दे नगर विखे हरेक साल की तरह हरेक छमाही की तरह बाबा बलविंदर सिंह जी दे उपराले दा सदका, आप सरबत संगतां दे सहयोग दा सदका धन धन श्री गुरु ग्रंथ साहिब की छत्र छाया दे हेठ ये चार पांच दिन का महान समागम संपन्न हो रहा है, जिस विच आपने वक् वक् पंथ दे विद्वाना दे पासों कथा विचारां इतिहास गुरबाणी कीर्तन श्रवण करके सतसंग का आनंद माणिया है। सतसंगत की की महिमा है, सतसंगत किवें करनी चाहिए है, साढ़े धर्म के प्रगट होने तो पहला भी रब का नाम जपण वाले सतसंगत करके की प्राप्तियां कर गए ने। ਇਹ ਮਜ਼ਬੂਨ ਨੂੰ ਮੈਂ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜੋ ਇਤਿਹਾਸ ਭਾਈ ਜਸਬੀਰ ਸਿੰਘ ਜੀ ਟਾਟਾ ਨਗਰ ਵਾਲਿਆਂ ਨੇ ਥੋੜੇ ਮਿੰਟਾਂ ਦੇ ਵਿੱਚ ਜੋ ਸਤਿਗੁਰਾਂ ਦੀ ਯਾਦ ਦਿਲਾਈ ਹੈ ਉਹਨਾਂ ਨੂੰ ਇੱਕ ਮਿੰਟ ਲਈ ਨਮਸਕਾਰ ਕਰ ਲਈਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਰੇ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਲਿਖਦੇ ਨੇ, ਕਹਿੰਦੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕੁਤੇਬਨ ਕੁਰਾਨ ਕੀ। ਇਹਦਾ ਅਰਥ ਹੈ ਉਹ ਕਹਿੰਦੇ ਜੇ ਕਲਗੀਧਰ ਪਾਤਸ਼ਾਹ ਹਿੰਦੁਸਤਾਨ ਦੇ ਅੰਦਰ ਪ੍ਰਗਟ ਨਾ ਹੁੰਦੇ, ਇੱਥੇ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਸੁਤੰਤਰਤਾ ਦੇ ਨਾਲ ਆਪਣੇ ਆਪਣੇ ਧਰਮ ਦੇ ਕਰਮ ਨਾ ਕਰ ਸਕਦੇ, ਕੇਵਲ ਤੇ ਕੇਵਲ ਇਸਲਾਮ ਨੂੰ ਹੀ ਮੰਨਣਾ ਪੈਣਾ ਸੀ ਤੇ ਜਗ੍ਹਾ ਜਗ੍ਹਾ ਦੇ ਉੱਤੇ ਮਸੀਤਾਂ ਹੀ ਮਸੀਤਾਂ ਮਸਜਿਦਾਂ ਹੀ ਮਸਜਿਦਾਂ ਉਸਰੀਆਂ ਹੋਣੀਆਂ ਸਨ। ਕੇਵਲ ਤੇ ਕੇਵਲ ਕੁਰਾਨ ਸ਼ਰੀਫ ਦੀ ਹੀ ਵਿਚਾਰ ਹੋਇਆ ਕਰਨੀ ਸੀ। ਜਿਹੜੇ ਹਿੰਦੁਸਤਾਨ ਦੇ ਅੰਦਰ ਪ੍ਰਾਚੀਨ ਸਮੇਂ ਦੇ ਧਾਰਮਿਕ ਗ੍ਰੰਥ ਨੇ, ਚਾਰ ਵੇਦ ਛੇ ਸ਼ਾਸਤਰ 18 ਇਸ ਪ੍ਰਕਾਰ ਜੋ ਪੁਰਾਣ ਨੇ, 27 ਸਿਮਰਤੀਆਂ ਨੇ, 108 ਉਪਨਿਸ਼ਦ ਹਨ, ਇਹ ਸਭ ਜਿਹੜੇ ਅਲੋਪ ਹੋ ਜਾਣੇ ਸਨ। ਜਿਤਨੇ ਵੀ ਹਿੰਦੁਸਤਾਨ ਦੇ ਅੰਦਰ ਮੰਦਰ ਹਨ, ਦੀਵਾਲੇ ਸ਼ਿਵਾਲੇ ਹਨ, ਇਹ ਸਾਰੇ ਢਾ ਕੇ ਮੈਦਾਨ ਬਣਾ ਦਿੱਤੇ ਜਾਣੇ ਸਨ, ਕਿਉਂਕਿ ਇਤਿਹਾਸ ਗਵਾਹ ਹੈ ਕਿ ਰਾਮ ਜਨਮ ਭੂਮੀ ਦੇ ਉੱਪਰ ਬਾਬਰੀ ਮਸਜਿਦ ਜਿਹੜੀ ਹੈ ਉਹ ਬਣ ਗਈ। ਸੋਮਨਾਥ ਮੰਦਿਰ ਨੂੰ ਢਾ ਕੇ ਉਹਦੇ ਦਰਵਾਜ਼ੇ ਅਰਬ ਦੇਸ਼ਾਂ ਨੂੰ ਚਲੇ ਗਏ, ਖਾਲਸੇ ਨੇ ਛਡਾ ਕੇ ਲਿਆਂਦੇ। ਹਰਿਮੰਦਰ ਸਾਹਿਬ ਦੀ ਡਿਊੜੀ ਨੂੰ ਲੱਗੇ ਹੋਏ ਅੱਜ ਪੁਕਾਰ ਕੇ ਦੱਸ ਰਹੇ ਹੈ ਕਿ ਇੱਥੇ ਦੇ ਸਭ ਮੰਦਿਰ ਢਾਏ ਜਾ ਰਹੇ ਸਨ। ਬਾਅਦ ਵਿੱਚ ਨਿੱਕੀਆਂ ਨਿੱਕੀਆਂ ਮੰਦਿਰਾਂ ਦੀ ਵਾਰੀ ਆਉਣੀ ਸੀ ਤੇ ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਹਿੰਦੁਸਤਾਨ ਦੇ ਅੰਦਰ ਪ੍ਰਗਟ ਨਾ ਹੁੰਦੇ ਇੱਥੇ ਕੋਈ ਕਿਸੇ ਨੂੰ ਆਜ਼ਾਦੀ ਨਹੀਂ ਸੀ ਰਹਿ ਜਾਣੀ, ਕੇਵਲ ਤੇ ਕੇਵਲ ਜ਼ਬਰਦਸਤੀ ਮੁਸਲਮਾਨ ਬਣਾ ਲਿਆ ਜਾਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕੁਤੇਬਨ ਕੁਰਾਨ ਕੀ। पाप ही पर पक जाते, धर्म तसक जाते, वर्ण ग्रक जाते, सहत बेदान की। वह कहते ने देवी अते देहरे संतोख सिंगा दूर होते, रीत मिट जाती कथा बेदन पुराण की। श्री गुरु गोबिंद सिंह पावन परम सूर मूर्त ना होती जो पै करना निधान की। उस कृपा दे सागर गुरु गोबिंद सिंह साहब का स्वरूप जे इस हिंदुस्तान के अंदर प्रगट ना होंदा तो यह कुछ हो जाना सी। उन्होंने जीवन के बड़े बड़े वे कारनामे ने, एक निका जहा कारनामा मैं भी पेश करके फिर मैं जो सोचा सी कि मजबूत संगत को सुना वह सुनावगा जितना टाइम बाकी बचेगा। जब कलगीधर पातशाह महाराज ने पटने की धरती के उपर पांच साल मनुखता का भला किया, कल्याण की है, पटने के वासियों का इतना प्यार पै गया कि जिस दिन महाराज ने तुरना से उस दिन घर रोटी नहीं पक रही, अग नहीं चुले के बल रही, बड़ा विछोड़ा दुखी कर रहे हैं। एक फकीर सीगा जिहड़ा दोई चोई महीने पटने के भिखिया मंगण के वास्ते गजा करन के वास्ते आउंदा हुंदा सी। वो एक घर विच गया, सारे चुप बैठे हुए है, दूसरे घर विच गया उत्थे भी सारे चुप बैठे हुए है। दोई चोई घरी फिर के बाहर गली दे विच बाजार विच एक बंदे नूं पुछदा है भई अज पटने नूं की गल हो गई है, मैं इत्थे आउंदा हां दोई तिन्नी महीने, वसदा रसदा खुशहाल कसदा है, इत्थे हर घर विच सुंज पई होई की गल है। वो कहिंदा है तैनूं फकीरा की दसां, सचमुच ही अज पटने विच सोग पिया होया। कहिंदा पर किस गल दा? कहिंदा अज पटने दा दिल निकल चलिया है। आखो सतनाम श्री वाहिगुरु। वो कहिंदा मैनूं तेरी गल समझ नहीं आई, इहदा की मतलब है? कहिंदा धन गुरु तेग बहादुर साहिब महाराज जी दा साहबजादा गोबिंद राय जिस दे दर्शन करके पटने दे वासी जीउंदे सी, जिस दे दर्शन कर लैण दे नाल अमृत मिलदा सी ते शरीर दे विच जिहड़ी सी ओह ताकत आउंदी सी ते इंसान चिंतावां नूं छड के खुशहाल रह के सारा दिन बतीत करदे सी, अठ पैरां बाद फिर दर्शन करे आउंदे सी। ओह अज कलगियां वाले पातशाह ओह गोबिंद राय जी, ਉਹ ਤੀਰ ਕਮਾਨਾਂ ਨਾਲ ਘੜੇ ਭੰਨਣ ਵਾਲੇ, ਉਹ ਸੰਗਤਾਂ ਨੂੰ ਛੋਟੀ ਜਿਹੀ ਇਸ ਆਰਜਾ ਵਿੱਚ ਹੀ ਬੜੀਆਂ ਵੱਡੀਆਂ ਵੱਡੀਆਂ ਦਾਤਾਂ ਬਖਸ਼ ਦੇਣ ਵਾਲੇ, ਬਚਨ ਸੁਣਾਉਣ ਵਾਲੇ, ਉਹ ਸਤਿਗੁਰੂ ਜੀ ਅੱਜ ਚਲੇ ਜਾਣੇ ਆ, ਤਾਂ ਕਰਕੇ ਪਟਨੇ ਦੇ ਵਿੱਚ ਸੁੰਜ ਪਈ ਹੋਈ ਹੈ। ਪਿਤਾ ਗੁਰੂ ਜੀ ਨੇ ਕਿਹਾ ਸੀ ਕਿ ਹੌਲੀ ਹੌਲੀ ਆਪਣੇ ਆਨੰਦ ਦੇ ਨਾਲ ਆਉਣਾ ਹੈ। ਅੰਬਾਲੇ ਦੇ ਵਿੱਚ ਕਲਗੀ ਵਾਲੇ ਪਾਤਸ਼ਾਹ 5.5 ਸਾਲ ਦੀ ਆਰਜਾ 'ਤੇ ਠਹਿਰੇ ਹੋਏ ਹਨ। ਮਾਤਾ ਗੁਜਰ ਕੌਰ ਜੀ ਨਾਲ ਨੇ, ਦਾਦੀ ਜੀ ਮਾਤਾ ਨਾਨਕੀ ਜੀ ਨਾਲ ਨੇ, ਭਾਈ ਦਿਆਲਾ ਜੀ ਨਾਲ ਹਨ, ਹੋਰ ਵੀ ਬਹੁਤ ਸਾਰੇ ਸਿੱਖ ਨਾਲ ਹਨ। ਦਸ਼ਮੇਸ਼ ਪਿਤਾ ਜੀ ਦੇ ਕੋਲ 5.5 ਸਾਲ ਦੀ ਆਰਜਾ ਦੇ ਵਿੱਚ ਇੱਕ ਚਿੱਟਾ ਬਾਜ ਹੈ, ਚਿੱਟਾ ਬਾਜ। ਦਸ਼ਮੇਸ਼ ਪਿਤਾ ਮਹਾਰਾਜ ਜੀ ਪਟਨੇ ਦੇ ਵਿੱਚ ਸੌਰੀ ਅੰਬਾਲੇ ਦੇ ਵਿੱਚ ਹਨ ਤੇ ਉਹ ਚਿੱਟਾ ਬਾਜ ਜਿਹੜਾ ਸੀ ਉਹ ਇੱਕ ਨਵਾਬ ਨੇ ਦੇਖ ਲਿਆ, ਨਵਾਬ ਨੇ ਦੇਖ ਲਿਆ ਉਹਦੇ ਕੋਲ ਕਾਲਾ ਬਾਜ ਸੀ, ਕਾਲਾ ਬਾਜ। ਇਸ ਬਾਜਾਂ ਦੀ ਖੇਡ ਦੇ ਵਿੱਚ ਇਹ ਨਿਯਮ ਹੁੰਦਾ ਹੈ ਕਿ ਦੋ ਬਾਜ ਲੜਾਏ ਜਾਣ, ਜਿਹੜਾ ਬਾਜ ਜਿੱਤ ਜਾਏ ਦੂਸਰੇ ਦਾ, ਜਿਹੜਾ ਬਾਜ ਹਾਰ ਜਾਏ ਜ਼ਖਮੀ ਹੋ ਕੇ ਤੇ ਜਿੱਤਣ ਵਾਲੇ ਨੇ ਉਹ ਬਾਜ ਲੈ ਲੈਣਾ ਹੈ, ਬਾਅਦ ਵਿੱਚ ਉਹਨੂੰ ਮਲਮ ਪੱਟੀ ਕਰਕੇ ਰਾਜ਼ੀ ਕਰਕੇ ਉਹਨੂੰ ਪਾਲ ਲੈਣਾ ਹੈ। ਲੇਕਿਨ ਹਾਰਿਆ ਹੋਇਆ ਬਾਜ ਜਿਹੜਾ ਹੈ ਉਹ ਦੇਣਾ ਪੈਣਾ ਜਿਹਦਾ ਬਾਜ ਜਿੱਤ ਗਿਆ। ਨਵਾਬ ਨੇ ਦੇਖਿਆ ਕਿ ਇਹ ਛੋਟੀ ਜਿਹੀ ਉਮਰ ਦਾ ਕੋਈ ਸ਼ਹਿਜ਼ਾਦਾ ਹੈ, ਹੋ ਸਕਦਾ ਕਿਸੇ ਰਾਜੇ ਮਹਾਰਾਜੇ ਦਾ ਪੁੱਤਰ ਹੋਵੇ, ਇਹਦੇ ਕੋਲ ਚਿੱਟਾ ਬਾਜ ਹੈ ਤੇ ਇਹ ਮੈਂ ਆਪਣੇ ਬਾਜ ਨਾਲ ਲੜਾ ਕੇ ਇਹ ਬਾਜ ਜਿੱਤ ਲਵਾਂਗਾ। ਕਿਸੇ ਸੱਜਣ ਦੀ ਅੰਬਾਲੇ ਰਿਸ਼ਤੇਦਾਰੀ ਹੋਵੇ ਤੇ ਕਿਤੇ ਬਚਨ ਕਰੇ ਉਹ ਫੋਨ ਤੇ, ਜਾਂ ਕਿਤੇ ਕੋਈ ਗਿਆ ਤੇ ਦੇਖਿਓ ਉੱਥੇ ਦੋ ਗੁਰਦੁਆਰੇ ਇਸ ਇਤਿਹਾਸ ਨਾਲ ਸੰਬੰਧਿਤ ਹੈ ਜਿਹੜਾ ਮੈਂ ਪ੍ਰਸੰਗ ਆਪ ਜੀ ਨੂੰ ਸੁਣਾਉਣ ਰਿਹਾ। ਦੋ ਗੁਰਦੁਆਰੇ ਸੰਬੰਧਿਤ ਨੇ। ਦਸ਼ਮੇਸ਼ ਪਿਤਾ ਜੀ ਦੀ 5.5 ਸਾਲ ਆਰਜਾ, ਉਹ ਨਵਾਬ ਕਹਿੰਦਾ ਵੀ ਮੇਰੇ ਕਾਲੇ ਬਾਜ ਦੇ ਨਾਲ ਆਪਣਾ ਚਿੱਟਾ ਬਾਜ ਲੜਾਓ, ਚਿੱਟਾ ਬਾਜ ਲੜਾਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹ ਪਾਤਸ਼ਾਹ ਕਹਿੰਦੇ ਤੇਰੇ ਬਾਜ ਨਾਲ ਮੇਰੇ ਬਾਜ ਨੂੰ ਲੜਨ ਦੀ ਕੀ ਲੋੜ ਹੈ, ਤੇਰੇ ਬਾਜ ਨਾਲ ਤੇ ਮੇਰੀਆਂ ਚਿੜੀਆਂ ਲੜਨਗੀਆਂ। ਉਹ ਨਵਾਬ ਨੇ ਸੋਚਿਆ ਵੀ ਸ਼ਾਇਦ ਇਹ ਕਿਸੇ ਰਾਜੇ ਮਹਾਰਾਜੇ ਦਾ ਸ਼ਹਿਜ਼ਾਦਾ, ਸੁੰਦਰ ਪੋਸ਼ਾਕ ਹੈ, ਘੋੜਾ ਥੱਲੇ ਬੜਾ ਕੀਮਤੀ ਹੈ, ਨਾਲ ਸੇਵਾਦਾਰ ਨੇ, ਚਿੱਟਾ ਹੱਥ ਵਿੱਚ ਬਾਜ ਹੈ, ਵੈਸੇ ਦਲੇਰ ਸੁਭਾਅ ਦਾ, ਤੇ ਤਾਂ ਕਹਿ ਰਿਹਾ ਵੀ ਚਿੜੀਆਂ ਲੜਨਗੀਆਂ। ਅੱਗੇ ਉਹ ਕਹਿੰਦਾ ਵੀ ਚਿੜੀਆਂ ਜਿਹੜੀਆਂ ਨਾ, ਇਹ ਤਾਂ ਮੇਰੇ ਬਾਜ ਦੀ ਖੁਰਾਕ ਹੈ, ਰੋਜ਼ ਦੀਆਂ ਚਾਰ ਪੰਜ ਚਿੜੀਆਂ ਮਾਰ ਕੇ ਮੇਰਾ ਕਾਲਾ ਬਾਜ ਜਿਹੜਾ ਖਾਂਦਾ ਹੈ, ਆਪਣਾ ਚਿੱਟਾ ਬਾਜ ਲੜਾਓ ਮੇਰੇ ਕਾਲੇ ਬਾਜ ਦੇ ਨਾਲ, ਨਵਾਬ ਕਹਿੰਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਫਿਰ ਪਾਤਸ਼ਾਹ ਜੀ ਕਹਿੰਦੇ ਨਹੀਂ, ਬਾਜ ਨੂੰ ਲੜਨ ਦੀ ਲੋੜ ਨਹੀਂ, ਚਿੜੀਆਂ ਲੜਨਗੀਆਂ ਚਿੜੀਆਂ। ਨਵਾਬ ਜਿਹੜਾ ਸੀ ਉਹ ਖਿੱਚ ਗਿਆ ਤੇ ਕਹਿੰਦਾ ਵੀ ਕੱਢੋ ਫਿਰ ਕਿੱਥੇ ਨੇ ਚਿੜੀਆਂ। ਇਹ ਪ੍ਰਸੰਗ ਵਿੱਚੋਂ ਸਾਧ ਸੰਗਤ ਜੀ ਬੜੀ ਵੱਡੀ ਸਿੱਖਿਆ ਮਿਲਦੀ ਹੈ, ਇਹਨੂੰ ਜਰਾ ਗੰਭੀਰਤਾ ਨਾਲ ਸਰਵਣ ਕਰਨਾ। ਮਹਾਰਾਜ ਪਾਤਸ਼ਾਹ ਨੇ ਕੋਈ ਪਾਲ ਕੇ ਤੇ ਨਾਲ ਪਿੰਜਰੇ ਦੇ ਵਿੱਚ ਤੇ ਚਿੜੀਆਂ ਰੱਖੀਆਂ ਹੀ ਨਹੀਂ ਸਨ। ਨਵਾਬ ਕਹਿੰਦਾ ਫਿਰ ਕੱਢੋ ਕਿੱਥੇ ਨੇ ਤੁਹਾਡੀਆਂ ਚਿੜੀਆਂ। ਤੇ ਦਸ਼ਮੇਸ਼ ਪਿਤਾ ਨੇ ਆਪਣਾ ਪਵਿੱਤਰ ਚਿਹਰਾ ਆਲੇ ਦੁਆਲੇ ਘੁਮਾਇਆ ਤੇ ਦੋ ਚਿੜੀਆਂ ਬੈਠੀਆਂ ਹੋਈਆਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਦਿਸੀਆਂ। ਸਰੀਰਕ ਉਮਰ 5.5 ਸਾਲ ਹੈ ਦਸਵੇਂ ਪਾਤਸ਼ਾਹ ਦੀ। ਅੰਬਾਲੇ ਦੀ ਇਹ ਘਟਨਾ ਹੈ। ਮਹਾਰਾਜ ਪਾਤਸ਼ਾਹ ਜੀ ਨੇ ਦੋ ਚਿੜੀਆਂ ਨੂੰ ਆਤਮਕ ਬਲ ਬਖਸ਼ਿਆ, ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀ ਆ ਪਸਾਓ ਜੀਓ, ਜਿਹੜੇ ਬਚਨ ਆਉਂਦੇ ਨੇ ਕਿ ਵਾਹਿਗੁਰੂ ਦੇ ਦਰ ਤੋਂ ਭਗਤੀ ਦਾ ਖਜ਼ਾਨਾ 10 ਪਾਤਸ਼ਾਹੀਆਂ ਨੇ ਵੰਡਿਆ ਹੈ, ਤੇ ਜਿਹੜਾ ਪਾਤਸ਼ਾਹ ਵੰਡਣੀ ਲੱਗ ਜਾਏ ਉਹਦੀ ਮੌਜ ਹੈ, ਭਾਵੇਂ ਮਨੁੱਖਾਂ ਨੂੰ ਵੰਡੀ ਜਾਏ, ਭਾਵੇਂ ਘੋੜਿਆਂ ਨੂੰ ਵੰਡੀ ਜਾਏ, ਭਾਵੇਂ ਪੰਛੀਆਂ ਨੂੰ ਵੰਡੀ ਜਾਏ, ਜਿਹਦੇ ਜਿਹਦੇ ਤੇ ਉਹਦੀ ਅੰਮ੍ਰਿਤ ਦ੍ਰਿਸ਼ਟੀ ਹੁੰਦੀ ਜਾਏ, ਜਿਸ ਨੂੰ ਮਰਜ਼ੀ ਵੰਡੀ ਜਾਏ, ਭਗਤੀ ਦਾ ਖਜ਼ਾਨਾ ਅੰਦਰੋਂ ਵੰਡਿਆ ਉਹਨਾਂ ਦੋ ਚਿੜੀਆਂ ਨੂੰ। ਤੇ ਦਸ਼ਮੇਸ਼ ਪਿਤਾ ਮਹਾਰਾਜ 5.5 ਸਾਲ ਦੀ ਆਰਜ਼ਾ ਵਿੱਚ ਕਹਿੰਦੇ ਮੇਰੀਓ ਚਿੜੀਓ, ਆ ਨਵਾਬ ਦੇ ਬਾਜ ਦੇ ਨਾਲ ਲੜੋ। ਚਿੜੀਆਂ ਟੁੱਟ ਕੇ ਪੈ ਗਈਆਂ ਉਸ ਬਾਜ ਨੂੰ, ਤੇ ਜਿੱਥੋਂ ਉਹ ਲੜਾਈ ਸ਼ੁਰੂ ਹੋਈ ਉੱਥੇ ਵੀ ਗੁਰਦੁਆਰਾ ਬਣਿਆ ਹੋਇਆ ਹੈ ਅੱਜ ਮੌਜੂਦਾ ਸਮੇਂ ਵਿੱਚ। ਉੱਥੇ ਗੁਰਦੁਆਰਾ ਹੈ ਜਿੱਥੋਂ ਦਸ਼ਮੇਸ਼ ਪਿਤਾ ਦੀਆਂ ਦੋ ਚਿੜੀਆਂ ਨਵਾਬ ਦੇ ਉਸ ਕਾਲੇ ਬਾਜ ਦੇ ਨਾਲ ਲੜਨੀਆਂ ਸ਼ੁਰੂ ਹੋਈਆਂ। ਉਹ ਚਿੜੀਆਂ ਨੇ ਬਾਜ ਦੀਆਂ ਅੱਖਾਂ ਵਿੱਚ ਚੁੰਝਾਂ ਮਾਰ ਮਾਰ ਕੇ, ਖੰਭ ਖੋਹ ਖੋਹ ਕੇ ਬਾਜ ਨੂੰ ਇੰਨਾ ਡਰਾਇਆ ਕਿ ਬਾਜ ਜਿਹੜਾ ਸੀ ਉਹ ਉਡਾਰੀ ਮਾਰ ਕੇ ਅੱਗੇ ਭੱਜ ਤੁਰਿਆ। ਜਿੱਥੋਂ ਚਿੜੀਆਂ ਨੇ ਬਾਜ ਨੂੰ ਭਜਾਇਆ, ਦਸ਼ਮੇਸ਼ ਪਿਤਾ ਜੀ ਨਾਲ ਦੇ ਸੇਵਕਾਂ ਨੂੰ ਕਹਿੰਦੇ ਚਲੋ ਘੋੜਿਆਂ ਨੂੰ ਛੇੜੋ, ਅੱਡੀ ਲਾਓ ਤੇ ਮਗਰੇ ਚਲੋ। ਉੱਥੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਦਿਨਾਂ ਵਿੱਚ ਉੱਥੇ ਇੱਕ ਖੂਹ ਸੀ ਤੇ ਖੂਹ ਦੇ ਉੱਪਰ ਅਕਸਰ ਦਰਖਤ ਹੁੰਦੇ ਨੇ ਸੰਘਣੇ ਸੰਘਣੇ। ਬਾਜ ਜਿਹੜਾ ਸੀ ਉਹਨਾਂ ਦਰਖਤਾਂ ਵੱਲ ਨੂੰ ਗਿਆ ਵੀ ਉਹਨਾਂ ਦਰਖਤਾਂ ਵਿੱਚ ਮੈਂ ਲੁਕ ਜਾਵਾਂ ਤੇ ਚਿੜੀਆਂ ਤੋਂ ਬਚ ਜਾਵਾਂ। ਦਸ਼ਮੇਸ਼ ਪਿਤਾ ਜੀ ਨੇ ਵੀ ਆਪਣਾ ਘੋੜਾ ਦੌੜਾਇਆ ਤੇ ਸੇਵਾਦਾਰਾਂ ਨੇ ਵੀ ਦੌੜਾਇਆ ਤੇ ਮਹਾਰਾਜ ਪਾਤਸ਼ਾਹ ਵੀ ਮਗਰ ਚਲੇ ਗਏ ਤੇ ਕਲਗੀਧਰ ਪਾਤਸ਼ਾਹ ਦੀਆਂ ਦੋ ਚਿੜੀਆਂ ਨੇ ਉਹ ਖੂਹ ਦੇ ਕਿਨਾਰੇ ਤੇ ਦਰਖਤਾਂ ਦੇ ਵਿੱਚ ਬਾਜ ਲੁਕਣ ਦੀ ਕੋਸ਼ਿਸ਼ ਕਰਦਾ ਤੇ ਚਿੜੀਆਂ ਨੇ ਮਾਰ ਮਾਰ ਕੇ ਚੁੰਝਾਂ ਉਸ ਬਾਜ ਨੂੰ ਘਾਇਲ ਕਰਤਾ ਤੇ ਦਰਖਤ ਤੋਂ ਥੱਲੇ ਸੁੱਟ ਦਿੱਤਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉਸ ਮੌਕੇ ਤੇ ਉੱਥੇ ਪਹੁੰਚ ਗਏ। ਉਹ ਖੂਹ ਜਿਹੜਾ ਉਹ ਅੱਜ ਤੱਕ ਮੌਜੂਦ ਹੈ ਤੇ ਉਸਦਾ ਨਾਮ ਹੈ ਗੁਰੂ ਕਾ ਬਾਗ, ਉਸ ਗੁਰਦੁਆਰੇ ਦਾ ਨਾਮ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਇਸ ਕੌਤਕ ਨੂੰ ਦੇਖ ਕੇ ਉਹ ਜਿਹੜਾ ਨਵਾਬ ਸੀਗਾ ਉਹ ਘੋੜੇ ਤੋਂ ਉਤਰਿਆ ਤੇ ਚਰਨਾਂ ਨੂੰ ਪਕੜ ਕੇ ਸਿਰ ਰੱਖ ਕੇ ਕਹਿੰਦਾ ਹੈ ਐ ਪੈਗੰਬਰ, ਮੈਂ ਤਾਂ ਤੇਰੀ ਛੋਟੀ ਜੀ ਆਰਜ਼ਾ ਦੇਖ ਕੇ ਤੇ ਭਰਮ ਵਿੱਚ ਪੈ ਗਿਆ ਸੀ। ਇਹ ਕਿਹੜੀ ਸ਼ਕਤੀ ਹੈ ਜਿਹੜੀ ਇੱਕ ਕੋਈ ਚਿੜੀਆਂ ਕੋਲ ਪਾਲੀਆਂ ਨਹੀਂ ਹੋਈਆਂ, ਇੱਕ ਦਰਖਤਾਂ ਤੇ ਬੈਠੀਆਂ ਹੋਈਆਂ ਦੋ ਚਿੜੀਆਂ ਨੂੰ ਬਲ ਬਖਸ਼ਿਆ ਤੇ ਉਹਨੇ ਏਡਾ ਖੂੰਖਾਰ ਸੁਭਾਅ ਵਾਲਾ ਬਾਜ ਜਿਹੜਾ ਮਾਰ ਕੇ ਧਰਤੀ ਤੇ ਸੁੱਟ ਦਿੱਤਾ ਹੈ, ਇਹ ਦਾਤਾ ਤੂੰ ਕੌਣ ਹੈ? ਸਿੱਖਾਂ ਨੇ ਦੱਸਿਆ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਇਹ ਸਾਹਿਬਜ਼ਾਦਾ ਗੁਰੂ ਗੋਬਿੰਦ ਰਾਏ ਸਾਹਿਬ ਜੀ ਹਨ, ਇਹ ਜੀਵਨ ਦਾਨ ਬਖਸ਼ਿਸ਼ ਕਰਨ ਵਾਲੇ। ਨਵਾਬ ਜਿਹੜਾ ਸੀਗਾ ਉਹ ਕਾਇਲ ਹੋ ਗਿਆ ਤੇ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਚਰਨੀ ਲੱਗ ਗਿਆ। ਮੈਂ ਬੇਨਤੀ ਕਰਦਾ ਹੁੰਦਾ ਕਿ ਹਾਲੇ ਤੱਕ ਅਸੀਂ ਹਿੰਦੁਸਤਾਨ ਦੇ ਵਾਸੀਆਂ ਨੇ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਤੇ ਪੂਰੀ ਤਰ੍ਹਾਂ ਕਦਰ ਪਛਾਣੀ ਨਹੀਂ ਵੀ ਜੇ ਅੰਮ੍ਰਿਤ ਬਣ ਕੇ ਸਿੰਘ ਬਣ ਜਾਈਏ ਤੇ ਫਿਰ ਕੀ ਕੁਝ ਦਸਵੇਂ ਪਾਤਸ਼ਾਹ ਬਖਸ਼ਦੇ ਹੈ। ਦਸਵੇਂ ਪਾਤਸ਼ਾਹ ਜੀ ਦੀ ਤੇ ਕਿਤੇ ਚਿੜੀ ਵੀ ਬਣ ਜਾਈਏ ਤੇ ਬਾਜਾਂ ਦੇ ਨਾਲ ਟੱਕਰਾਂ ਲੈ ਲਈ। ਮੈਂ ਇਹ ਬੇਨਤੀ ਕਰਨੀ ਚਾਹ ਰਿਹਾ ਸੀ कि श्री गुरु गोबिंद सिंह साहिब पातशाह जी दी जे अपने आप नूं इह मन के चल जाइए कि महाराज पातशाह मैं तेरी चिड़ी हाँ, तू कृपा करके मैनू एवं ही बख्श ला, मैनू इन्ना बल बख्श दे कि मैं तेरी चिड़ी हाँ, पर उहदी चिड़ी बन के रहना पएगा। ते जे उहदा सिंह बन जाइए ते फिर मेरे पातशाह कहिंदे फिर तां गल ही कोई तां दी हो जांदी, खालसा मेरो रूप है खास। पातशाह कहिंदे फिर तां मैं तां अपने खालसे नूं अपने तों ही पातशाह कहिंदे वध सन्मान दिंदा, इन्हीं की कृपा के सजे हम हैं, नहीं मोसे गरीब करोर परे। एडा वड्डा पैगंबर धरती ते कोई नहीं आया जिहड़ा अपने सेवकां नूं प्यार बख्शदा होवे, इतना लाड करदा होवे, इतना प्यार बख्शदा होवे। ऐस समय असीं पंजाब वासियां ने खास करके पातशाह दशमेश गुरु जी दे परोपकारां नूं भुलाया। ते जिवें भाई जसबीर सिंह जी टाटा नगर तों आए है, इवें साध संगत जी पंजाब तों बाहर दीआं स्टेट्स दे विच वी जिहड़े साडे सिख परिवार वसे है ना, उहनां दे विचों 95% अपने सिख गभरूआं दे सिख मर्दां दे दाड़े ते केस जिहड़े ने उह बरकरार ने, जो साडी सच है साडे मुताबक। ते जदों असीं अमेरिका विच विचरदे हां, कनेडा विच विचरदे हां, गल कर रहे सी आ नगर मत्ते वाल दे सिंघां दी, क्योंकि जिथे जिथे भी पंजाबी गए ने उन्होंने मेहनत करके अपने बिजनेस बनाए, अपने कारोबार चलाए। मैनू कैलगरी भी सिंह मिलिया सी मत्ते वाल दा, उत्थे पक्का होया कनेडा निवासी। ते जदों असीं उत्थे विचरदे हां ते देखदे हां कि जिन्हां नूं उत्थे जदों अहसास होया भई असीं किहनूं मन्नदे हां, कोई लोग ओह ने जिहड़े यसू मसीह नूं मन्नदे हां, कुछ ओह ने जिहड़े कहिंदे असीं मुहम्मद साहिब पैगंबर की उम्मत हाँ, कुछ कहिंदे ने असीं श्री रामचंद्र की उम्मत हाँ, श्री कृष्ण जी की उम्मत हाँ, लेकिन बट असीं कौन हाँ। ते जदों अपने बच्चियां ने देखिया भी असीं तां गुरु नानक साहिब दे सिख हाँ, जिन्हां दे चरणां दे नाल मुहम्मद साहिब दा मक्का ही घूम गया। आखो सतनाम श्री वाहिगुरु। असीं तां उस गुरु तेग बहादुर साहिब दे सिख हाँ, जिन्हां दे चरणां दे विच कृपा राम पंडित दी अगवाई दे विच हिंदुस्तान दे विद्वान पंडित आए। विद्वान पंडित जितों कई कोई अनपढ़ बंदा कोई कर्म करे ते कई वारी उस दे धड़े दा पढ़िया लिखिया बंदा उसनू रोक दिंदा, पे तेनू समझ नहीं सी, तू घट पढ़िया सी तां करके आ गल भलेखे विच तों कीती है। पर सिखां ने जदों बाहर रहिंदिआं ने देखिया, साडे बच्चिआं ने देखिया भई अज हिंदुस्तान देश जिस दे उत्ते जिहड़ी सदा राज कर रही है, जिहड़े कह रहे कि असीं हिंद वर्ल्ड दी असीं हुण केवल सतमी शक्ति रह गए हैं, असीं वध रहे हैं शक्तिशाली होण वल, ते एक दिन ऐसा जी जिस दिन साडे गुरु दे चरणां विच इस संस्कृति नूं मन्नण वाले पढ़े लिखे लोग, कश्मीर दे पंडित पढ़े लिखे लोग, ओह कश्मीर ही सी जिस दिन पहलां पहले जामे दे विच उत्थे ब्रह्मदत्त नाम दा ब्रह्मदास नाम दा ਉਹ ਵਿਦਵਾਨ ਮਿਲਿਆ ਸੀ, ਉਹਨੇ ਗੱਡਾ ਭਰਿਆ ਹੋਇਆ ਸੀ ਪੋਥੀਆਂ ਗ੍ਰੰਥਾਂ ਦੇ ਨਾਲ, ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਬਹਿਸ ਕਰੋ ਮੇਰੇ ਨਾਲ, ਬਹਿਸ ਕਰੋ। ਤੇ ਪਾਤਸ਼ਾਹ ਨੇ ਉੱਥੇ ਉਹ ਸਲੋਕ ਉਚਾਰਿਆ ਸੀ, ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ। ਤੇ ਉਹ ਕਸ਼ਮੀਰ ਭਰਿਆ ਪਿਆ ਵਿਦਵਾਨਾਂ ਦੇ ਨਾਲ, ਤੇ ਸਾਡੇ ਬਾਹਰ ਰਹਿਣ ਵਾਲੀ ਕਮਿਊਨਿਟੀ ਨੇ ਦੇਖਿਆ, ਪੰਜਾਬ ਤੋਂ ਬਾਹਰ ਰਹਿਣ ਵਾਲਿਆਂ ਨੇ ਦੇਖਿਆ ਵੀ ਅਸੀਂ ਉਸ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਹੈ, ਜਿਹਦੇ ਚਰਨਾਂ ਵਿੱਚ ਕਿਰਪਾ ਰਾਮ ਪੰਡਿਤ ਦੀ ਅਗਵਾਈ ਵਿੱਚ ਆ ਕੇ ਤੇ ਸਮੁੱਚੇ ਹਿੰਦੁਸਤਾਨ ਦੇ ਨੁਮਾਇੰਦੇ ਉਹ ਇਹ ਕਹਿ ਰਹੇ ਸੀ ਪਾਤਸ਼ਾਹ ਸਾਡਾ ਧਰਮ ਬਚਾ ਲਓ, ਨਹੀਂ ਤੇ ਸਦਾ ਦੇ ਵਾਸਤੇ ਹਿੰਦ ਧਰਮ ਜਿਹੜਾ ਮਹਾਰਾਜ ਪਾਤਸ਼ਾਹ ਇਹ ਖਤਮ ਹੋ ਜਾਣਾ ਹੈ। ਉੱਥੇ ਇੱਕ ਵਿਦਵਾਨ ਲਿਖਦਾ ਕਹਿੰਦਾ ਪਾਤਸ਼ਾਹ ਨੇ ਧੀਰਜ ਦਿੱਤਾ, ਕਿਹਾ ਪਾਤਸ਼ਾਹ ਬੱਚਿਓ ਘਰੀ ਜਾਓ, ਸੀਸ ਦੇ ਕੇ ਧਰਮ ਬਚਾਵਾਂਗਾ ਮੈਂ, ਹਿੰਦ ਧਰਮ ਦੇ ਬੁਝ ਰਹੇ ਦੀਵੇ ਦੇ ਅੰਦਰ ਤੇਲ ਲਹੂ ਆਪਣੇ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ, ਹਿੰਦੁਸਤਾਨ ਦਾ ਬਾਗ ਤਾਂ ਫਲ ਰਿਹਾ ਹੈ ਪਰ ਹਿੰਦੁਸਤਾਨ ਦੇ ਮੰਦਰਾਂ ਦੇ ਦੀਵਿਆਂ ਦੇ ਵਿੱਚ ਖੂਨ ਤੇਗ ਬਹਾਦਰ ਦਾ ਹੀ ਪਲ ਰਿਹਾ ਹੈ। ਪਾਇਆ ਦੇਸ਼ ਦੀਆਂ ਜੜਾਂ ਵਿੱਚ ਖੂਨ ਆਪਣਾ, ਹਿੰਦੁਸਤਾਨ ਦਾ ਬਾਗ ਤਾਂ ਫਲ ਰਿਹਾ ਹੈ ਪਰ ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਅੱਜ ਵੀ लहू गुरु तेग बहादुर का ही बल रहा है। अगर वो लहू चांदनी चौक में ना डुलिया होंदा तो दीवे बुझे होंगे, दीवे खत्म हुए होंगे। सिखा ने देखिया भी असीं तां उस सतगुरु महाराज पातशाह दे सिख हाँ। वह दसवां पातशाह गुरु गोबिंद सिंह साहब जिहड़ा हिंदुस्तान नूं सुतंत्रता देण दे वास्ते अपना सरबंस कुर्बान करवा गया। साडा ज्यादा ध्यान जो गोरियां ने 100 साल राज कीता ज्यादा ध्यान उस वल ही हो जाता है भाई, उन्हां तों आजादी जिहड़ी है वह दिवाई ते उहदे विच 80% सिखां ने कुर्बानियां कीतियां। लेकिन उस तों पछां पढ़ के देखिए तां गुलाम ही रहा हिंदुस्तान। लगभग 1100 ईस्वी तो इस दे विच हिंदुस्तान दे उत्ते हमलावर आउंदे रहे ते कई सदियां वो हमलावर इन्ने बेखौफ होके आउंदे रहे भई लुट के चले जांदे रहे। वो कहिंदे सी इन्हां दा की है, जदों मर्जी आके इन्हां नूं कन्नां तों फड़ लवांगे हिंदुस्तानियां नूं। चले जांदे रहे, वापस चले जांदे रहे, अपनी सत्ता कायम नहीं करके रखते रहे, वापस चले जांदे रहे। फिर 6 महीने बाद आ जाना, फिर साल बाद आ जाना। इत्थे दे लोगां नूं गुलामी दा इन्ना नशा आ गया कि उह गुलामी दे विच ही कवितावां बनाउण लग गए। कहिंदे खाधा पीता लाहे दा रहिंदा अहमद शाहे दा, कहिंदे पका लो रोटियां खा लो जे जमा करोगे उह अहमद शाह ने लै जाणा, अहमद शाह अबदाली ने लै जाणा। जदों सिखां ने पढ़िया भई साडा गुरु गोबिंद सिंह साहिब महाराज जिन्हां ने सरबंस कुरबान कीता, जिन्हां ने चारे साहिबजादे कुरबान कीते, जिहड़ा सिख है सिख नूं इतनी गल ही बड़ी टुंब सकदी है भई जद दमदमा साहिब विखे लगा होया है दीवान ते लगे दीवान विच मातावां आईयां ने जदों दियां उह विछड़ियां होईयां ने सरसा नदी दे किनारे तों भाई मनी सिंह ते भाई धन्ना सिंह दे नाल दिल्ली विखे समां गुजार रहियां सन। तो जदों मातावां आईयां ते कुदरती पहुंचियां उस वक्त जदों दशमेश पिता महाराज दीवान सजा के उपदेश दे रहे, तो कलगियां वाले दे चरणा ते उन्होंने सीस रख के मत्था टेक गया, हंजू वग पैने सी। स्वामी गुरुदेव नाल विछोड़ा बड़ा लंबा सी ते अपने आप नूं संभलदिया होया उन्होंने एक सवाल किया कि चारे लाल किथे ने, चारे साहिबजादे किथे ने। ते अज सिख जिहड़ा जिहदे नाम दे नाल सिंह लगता है, जिहड़ी भैण दे नाम नाल कौर लगती है, जे कि वह इस गल नूं पछाणे भी कलगियां वाले ने उस समय सानू की दर्जा दिता, सानू की दर्जा दिता है। जदों मातावां ने पुछिया भई लाल किथे ने, साहिबजादे किथे ने, ते कलगी वाले पातशाह ने बांह उलार के साडे वल संगत वल बांह उलार के आख दिता भई इन पुत्रन के सीस पार। वाह सतगुरु, वाह सतगुरु, दुनिया के उत्ते पुत व्याहुंदे ने लोग, जितनी कु पहुंच होंदी कोई दसां दे नोटां दा बंडल जिहड़ा उह लै आउंदा घर, जितनी कु आर्थिक तौर ते पहुंच है कोई दसां दसां दे नोट इस तरह उपरों दी वारदा अपने पुत्तर दे, जिहदे कोल ज्यादा पहुंच है उह 50 दे नोटां दा बंडल वार दिंदा है। उस तों अमीर बंदा जिहड़ा उह 100 दा बंडल लिआउंदा चिट्टे चिट्टे नोटां दा, उह अपने पुत्तर दे उपरों दी वारदा है खुशी मनाउंदा होया भई मैनू माया दे नालों इह पुत प्यारा। इहदा मतलब इह हुंदा है ਵੀ ਇਹ ਜਿਹੜੀ ਮਾਇਆ ਹੈ, ਇਹ ਜਿਹੜੀ ਮੈਂ ਉੱਤੋਂ ਦੀ ਸੁੱਟ ਰਿਹਾ ਹੈ, ਮੈਂ ਚੁੱਕਣੀ ਨਹੀਂ ਹੈ, ਕੋਈ ਗਰੀਬ ਗਰਾਬ ਚੁੱਕ ਲਏ ਤੇ ਮੈਨੂੰ ਇਸ ਮਾਇਆ ਦੇ ਨਾਲੋਂ ਆਹ ਮੇਰਾ ਪੁੱਤਰ ਪਿਆਰਾ ਹੈ। ਤੇ ਕੋਈ ਜ਼ਿਆਦਾ ਪੈਸੇ ਵਾਲਾ ਜ਼ਿਆਦਾ ਅਮੀਰ ਆਦਮੀ ਜਿਹੜਾ ਉਹ 500 ਦੇ ਤੇ 1000 ਦੇ ਨੋਟਾਂ ਦੇ ਬੰਡਲ ਜਿਹੜੇ ਉਹਨਾਂ ਨੂੰ ਵੀ ਆਪਣੇ ਪੁੱਤਰਾਂ ਦੇ ਉੱਪਰੋਂ ਦੀ ਵਾਰ ਦਿੰਦਾ ਹੈ। ਧੰਨ ਸਤਿਗੁਰੂ ਕਲਗੀ ਵਾਲੇ ਪਾਤਸ਼ਾਹ, ਸਾਡੇ ਨਮਾਣਿਆਂ ਦੇ ਉੱਤੋਂ ਦੀ ਤੂੰ ਚਾਰੇ ਲਾਲ ਆਪਣੇ ਵਾਰ ਦਿੱਤੇ ਹੈ ਤੇ ਇਹ ਕਹਿ ਦਿੱਤਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੋਇਆ ਜੀਵਤ ਲੱਖ ਹਜ਼ਾਰ। ਜਿਸ ਗੁਰੂ ਨੇ ਸਾਡੇ ਤੇ ਇਤਨਾ ਫਖਰ ਕੀਤਾ ਸੀ ਉਹਦਾ ਗਾਤਰਾ ਵੀ ਨਹੀਂ ਗਲ ਵਿੱਚ ਪਾ ਸਕਦੇ। ਜਿਸ ਗੁਰੂ ਨੇ ਸਾਡੇ ਤੇ ਇਤਨਾ ਫਖਰ ਕੀਤਾ, ਦਾੜੀ ਤਾਂ ਆਪੇ ਉੱਗਦੀ ਹੈ, ਇਹਦੇ ਲਈ ਕੋਈ ਦਵਾਈਆਂ ਨਹੀਂ ਖਾਣੀਆਂ ਪੈਂਦੀਆਂ, ਕੋਈ ਬੂਟੀਆਂ ਨਹੀਂ ਖਾਣੀਆਂ ਪੈਂਦੀਆਂ, ਉੱਗਦੀ ਤਾਂ ਆਪੇ ਹੀ ਹੈ। ਅਸੀਂ ਇਹਨੂੰ ਸ਼ੈਂਪੂ ਦੇ ਨਾਲ ਜਾਂ ਸਾਬਣ ਨਾਲ ਜਾਂ ਤੇਲ ਨਾਲ ਅਸੀਂ ਇਹਨੂੰ ਸੰਭਾਲ ਕੇ ਆਪਣੀ ਦਿੱਖ ਵੀ ਨਹੀਂ ਦਿਖਾ ਸਕਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹੈ। ਜਿਸ ਗੁਰੂ ਨੇ ਸਾਡੇ ਤੇ ਇਤਨਾ ਮਾਣ ਕੀਤਾ, ਇਤਨਾ ਫਖਰ ਕੀਤਾ ਹੈ ਭਈ ਆਹ ਮੇਰੇ ਜਿਹੜੇ ਪੁੱਤਰ ਨੇ ਲੱਖਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜੀਉ ਰਹੇ ਹੈ, ਤੇ ਮੇਰੇ ਚਾਰ ਜਿਹੜੇ ਲਾਲ ਨੇ ਮੈਂ ਉਹ ਇਹਨਾਂ ਦੇ ਉੱਪਰ ਜਿਹੜੇ ਉਹ ਕੁਰਬਾਨ ਕਰ ਦਿੱਤੇ ਹੋਏ। ਤੇ ਜਦ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਨੇ ਦੇਖਿਆ ਇਹ ਪੜ੍ਹਿਆ ਇਹ ਸਾਰਾ ਭਾਈ ਅਸੀਂ ਤਾਂ ਉਹਨਾਂ 10 ਗੁਰੂ ਸਾਹਿਬਾਨਾਂ ਦੇ ਅਸੀਂ ਸਿੱਖ ਹਾਂ, ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਉਮਤ ਹਾਂ। ਫਿਰ ਉਹਨਾਂ ਸਿੱਖਾਂ ਦੇ ਦਰਸ਼ਨ ਤੁਸੀਂ ਵੀ ਕੀਤੇ ਹੋਣਗੇ ਕਦੇ ਕਦੇ। ਸ੍ਰੀ ਦਰਬਾਰ ਸਾਹਿਬ ਆਪਾਂ ਜਾਂਦੇ ਹਾਂ ਉੱਥੇ ਵਿਦੇਸ਼ੀ ਸਿੱਖ ਵਿਦੇਸ਼ੀ ਪਰਿਵਾਰ ਜਿਹੜੇ ਨੇ ਉਹ ਆਉਂਦੇ ਹੈ। ਤੇ ਭਾਰਤ ਤੋਂ ਬਾਹਰ ਦੀ ਗੱਲ ਤਾਂ ਇੱਕ ਪਾਸੇ ਹੈ। ਦਾਸ ਅੰਬਾਲੇ ਕਥਾ ਕਰਦਾ ਸੀ ਇੱਕ ਪਰਿਵਾਰ ਨੇ ਬੜੇ ਪ੍ਰੇਮ ਦਿਖਾ ਕੇ ਤੇ ਮੈਨੂੰ ਘਰ ਲਿਜਾਇਆ। ਉਹਨਾਂ ਨੇ ਇੱਕ ਬਚਨ ਕੀਤਾ, ਕਹਿੰਦੇ ਅਸੀਂ ਹੈਦਰਾਬਾਦ ਤੋਂ ਗਿਆਨੀ ਜੀ ਆਏ ਹਾਂ ਤੇ ਕਦੇ ਮੌਕਾ ਲੱਗੇ ਤੁਸੀਂ ਹੈਦਰਾਬਾਦ ਜਾ ਕੇ ਕਥਾ ਕਰਕੇ ਆ। ਉੱਥੇ ਜਿਤਨੇ ਸਿੱਖ ਪਰਿਵਾਰ ਨੇ ਉਹਨਾਂ ਦਾ ਇਹ ਬਚਨ ਸੀ, ਮੈਂ ਬਾਅਦ ਵਿੱਚ ਜਾ ਨਹੀਂ ਸਕਿਆ। ਉਹਨਾਂ ਦਾ ਇਹ ਬਚਨ ਸੀ, ਕਹਿੰਦੇ ਜਿਤਨੇ ਸਿੱਖ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਇੱਕ ਵੀ ਨੌਜਵਾਨ ਦਾ ਦਾੜਾ ਕੱਟਿਆ ਹੋਇਆ ਨਹੀਂ ਤੁਹਾਨੂੰ ਮਿਲੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਪਰਿਵਾਰ ਦਾ ਇਹ ਵਾਅਦਾ ਸੀ, ਕਹਿੰਦੇ ਅਸੀਂ ਉੱਥੋਂ ਆਏ ਹਾਂ, ਹੈਦਰਾਬਾਦ ਤੋਂ ਆਏ ਹਾਂ, ਇੱਕ ਵੀ ਪਰਿਵਾਰ ਦੇ ਨੌਜਵਾਨ ਦਾ ਦਾੜਾ ਕੱਟਿਆ ਹੋਇਆ ਨਹੀਂ ਤੁਹਾਨੂੰ ਮਿਲੇਗਾ। ਇਸ ਲਈ ਇਹ ਬਚਨ ਸਾਡੇ ਲਈ ਤਾਂ ਸੁਣਾਉਣੇ ਜ਼ਰੂਰੀ ਹੈ ਕਿ ਪੰਜਾਬ ਦੇ ਵਾਸੀ ਗੱਭਰੂਓ ਕਿਤੇ ਇਹ ਨਾ ਸੋਚ ਛੱਡਣਾ ਕਿ ਸਿੱਖੀ ਜਿਹੜੀ ਉਹ ਸਾਡੇ ਤੇ ਹੀ ਆ ਗਈ ਹੋਈ ਹੈ ਤੇ ਅਸੀਂ ਨਾਂ ਰੱਖਾਂਗੇ ਤੇ ਸ਼ਾਇਦ ਕਲਗੀ ਵਾਲੇ ਪਾਤਸ਼ਾਹ ਨੂੰ ਸ਼ਾਇਦ ਕੋਈ ਘਾਟਾ ਪੈ ਜਾਣਾ। ਨਹੀਂ, ਇਹ ਐਸਾ ਧਰਮ ਜਿਹੜਾ ਹੈ ਦਸ਼ਮੇਸ਼ ਪਿਤਾ ਮਹਾਰਾਜ ਪਾਤਸ਼ਾਹ ਨੇ ਸਾਜਿਆ ਹੈ ਕਿ ਇਸ ਦੇ ਜਿਤਨੇ ਨਿਯਮ ਨੇ ਜਿਤਨੇ ਗੁਣ ਨੇ ਇਹ ਜਿਸ ਜਿਸ ਨੇ ਵੀ ਪੜ੍ਹੇ ਹੈ ਉਹ ਕਾਇਲ ਹੋ ਗਿਆ, ਪ੍ਰਭਾਵਿਤ ਹੋ ਗਿਆ ਤੇ ਉਸਨੇ ਆਪਣੇ ਫੈਸਲਾ ਜੀਵਨ ਦੇ ਅੰਦਰ ਕਰ ਲਿਆ ਕਿ ਜੇ ਧਰਮ ਹੀ ਕੋਈ ਅਪਣਾਉਣਾ ਤੇ ਫਿਰ ਸਿੱਖ ਧਰਮ ਅਪਣਾਉਣਾ ਚਾਹੀਦਾ ਹੈ ਜਿਹੜਾ ਕਿ ਅਜੋਕੇ ਯੁੱਗ ਦਾ ਧਰਮ ਹੈ, ਆਧੁਨਿਕ ਸਮੇਂ ਦਾ ਹਾਣੀ ਜਿਹੜਾ ਹੈ ਉਹ ਯੁੱਗ ਹੈ। ਉਹ ਵੀਰ ਜਸਵੀਰ ਸਿੰਘ ਜੀ ਟਾਟਾ ਵਾਲਿਆਂ ਨੇ ਦਸਮ ਪਾਤਸ਼ਾਹ ਮਹਾਰਾਜ ਦੇ ਬਚਨ ਸ਼ੁਰੂ ਕੀਤੇ ਸੀ ਤੇ ਮੇਰਾ ਸੰਕਲਪ ਬਣ ਗਿਆ ਭਈ ਕਲਗੀਧਰ ਪਾਤਸ਼ਾਹ ਨੂੰ ਹੀ ਨਮਸਕਾਰ ਕਰੀਏ ਜਿਹਦਾ ਦੇਣ ਅਸੀਂ ਕਈ ਜੀਵਨ ਜੀਉ ਕੇ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਰਹਿਤ ਮਰਿਆਦਾ ਰੱਖ ਕੇ ਤੇ ਅਸੀਂ ਉਸ ਕਲਗੀਧਰ ਪਾਤਸ਼ਾਹ ਦੇ ਗੁਣ ਗਾਉਂਦੇ ਰਹੀਏ ਤੇ ਅਸੀਂ ਫਿਰ ਵੀ ਉਸ ਦਸ਼ਮੇਸ਼ ਪਿਤਾ ਮਹਾਰਾਜ ਜੀ ਦਾ ਦੇਣ ਨਹੀਂ ਦੇ ਸਕਦੇ। ਤੋ ਸਤਸੰਗਤ ਦਾ ਇਹ ਸੰਗਮ ਰਚਿਆ ਹੋਇਆ ਤੇ ਸਤਿਗੁਰੂ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿੱਖ ਇੱਕ ਬੇਨਤੀ ਕਰਦਾ ਕਿ ਮਹਾਰਾਜ ਸਤਸੰਗਤ ਦੇ ਤੁਸਾਂ ਬੜੇ ਗੁਣ ਗਾਏ ਹੈ ਤੇ ਜੇ ਸਤਸੰਗਤ ਦਾ ਪੂਰਾ ਲਾਭ ਲੈਣਾ ਹੋਵੇ ਤੇ ਫਿਰ ਕੀ ਕਰਨਾ ਚਾਹੀਦਾ, ਕਿਵੇਂ ਸਤਸੰਗਤ ਦਾ ਪੂਰਾ ਲਾਭ ਲੈਣਾ ਚਾਹੀਦਾ। ਜਿਵੇਂ ਬਹੁਤ ਬਚਨ ਗੁਰੂ ਕੀ ਬਾਣੀ ਵਿੱਚ ਆਉਂਦੇ ਹੈ ਤੇ ਖੋਜ ਜਿਹੜੀ ਹੈ ਉਹ ਸਰੋਤੇ ਨੂੰ ਆਪ ਵੀ ਕਰਨੀ ਪੈਂਦੀ। ਉਪਰਾਲਾ ਪੰਥ ਦੇ ਅੰਦਰ ਮਹਾਂਪੁਰਸ਼ਾਂ ਦਾ, ਵਿਦਵਾਨ ਪੁਰਖਾਂ ਦਾ, ਔਰ ਜਿਹੜੇ ਬਾਬਾ ਬਲਵਿੰਦਰ ਸਿੰਘ ਵਰਗੇ ਪ੍ਰਬੰਧਕ ਦੂਰਾਂ ਦਰਾਡਿਆਂ ਤੋਂ ਲਿਆ ਕੇ ਵਿਦਵਾਨਾਂ ਨੂੰ, ਮਹਾਂਪੁਰਸ਼ਾਂ ਨੂੰ, ਗੁਰਸਿੱਖਾਂ ਨੂੰ ਗੁਰਬਾਣੀ ਸੁਣਾਉਂਦੇ ਹੈ, ਪਰ ਜਦੋਂ ਸੁਣਦੇ ਨੇ ਸਰੋਤੇ ਜਦੋਂ ਲਗਨ ਲੱਗਦੀ ਹੈ ਤੇ ਖੋਜ ਸਾਨੂੰ ਆਪ ਵੀ ਅੱਗੇ ਕਰਨੀ ਪੈਂਦੀ ਹੈ। ਜਦੋਂ ਆਪਾਂ ਬਚਨ ਸੁਣਦੇ ਹਾਂ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਤੇ ਜਿਹਨਾਂ ਨੂੰ ਨਹੀਂ ਇਸ ਦੇ ਅੰਦਰ ਭਾਵਨਾ ਜਾਗੀ ਤੇ ਉਹਨਾਂ ਨੇ ਕੁਝ ਹੋਰ ਅਰਥਾਂ ਨੂੰ ਬਦਲਾਉਣ ਦੀ ਕੋਸ਼ਿਸ਼ ਕਰ ਲਈ ਤੇ ਯਕੀਨ ਨਾ ਕੀਤਾ ਵੀ ਉੱਥੇ ਨਹਾਉਣ ਦੇ ਨਾਲ ਨਹੀਂ ਪਾਪ ਲੱਥਦੇ ਹੋਣੇ, ਤੇ ਜਿਹਨਾਂ ਦੀ ਭਾਵਨਾ ਸੀ ਉਹਨਾਂ ਨੇ ਗੁਰਬਾਣੀ ਵਿੱਚੋਂ ਹੀ ਲੱਭਣਾ ਸ਼ੁਰੂ ਕਰ ਦਿੱਤਾ ਹੈ ਭਈ ਮਹਾਰਾਜ ਪਾਤਸ਼ਾਹ ਭਈ ਸੱਚਮੁੱਚ ਹੀ ਕਿਰਪਾ ਕਰਕੇ ਸਾਨੂੰ ਸਮਝਾ ਦਿਓ ਭਈ ਮਹਾਰਾਜ ਉਹ ਕਿਹੜੇ ਤਰੀਕੇ ਦੇ ਨਾਲ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ ਤੇ ਜਿਹਦੇ ਨਾਲ ਮਹਾਰਾਜ ਪਾਤਸ਼ਾਹ ਵਾਕਈ ਸਾਰੇ ਪਾਪ ਲੱਥ ਜਾਂਦੇ ਹੋਣ। ਤੇ ਇੱਕ ਇੱਕ ਪ੍ਰਕਰਨ ਨੂੰ ਜਦੋਂ ਆਪਾਂ ਖੁਲਾਸਾ ਕਰਨਾ ਹੈ ਤੇ ਉਹਦੇ ਉੱਤੇ ਬੜਾ ਟਾਈਮ ਲੱਗਣਾ ਹੁੰਦਾ ਹੈ, ਬਲਕਿ ਕਈ ਮਹੀਨੇ ਕਈ ਸਾਲ ਵੀ ਲੱਗਦੇ ਨੇ ਕਿ ਉਸ ਗੱਲ ਦੀ ਖੋਜ ਕੀਤੀ ਜਾਏ ਕਿ ਖੋਜ ਕਰਦਿਆਂ ਕਰਦਿਆਂ ਅਗਰ ਪਤਾ ਲੱਗ ਜਾਏ ਤੇ ਸੱਚੀ ਵਿੱਚ ਉਸ ਤਰੀਕੇ ਦੇ ਨਾਲ ਇਸ਼ਨਾਨ ਹੋ ਜਾਏ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਵਿੱਚ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਕਿ ਸਭ ਉਤਰੇ ਪਾਪ ਕਮਾਤੇ। ਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਸਤ ਸੰਗਤ ਦਾ ਆਨੰਦ ਮਾਣਦਿਆਂ ਮਹਾਰਾਜ ਪਾਤਸ਼ਾਹ ਕਿਹੜੇ ਤਰੀਕੇ ਨਾਲ ਸਤ ਸੰਗਤ ਅਸੀਂ ਕਰੀਏ ਤੇ ਸਾਨੂੰ ਪੂਰਾ ਲਾਭ ਮਿਲ ਸਕੇ। ਮਹਾਰਾਜ ਕਹਿੰਦੇ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸ਼੍ਰਵਣ ਬਾਣੀ ਸੁਜਸਪੂਰ ਰੱਖੋ। ਚਿੱਤ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸਤ ਸੰਗਤ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪਣਾ ਚਾਹੀਦਾ ਹੈ। ਪਹਿਲਾ ਮਹਾਰਾਜ ਪਾਤਸ਼ਾਹ ਕਹਿੰਦੇ ਨਿਯਮ, ਜੇ 100 ਵਿੱਚੋਂ 100 ਹੀ ਨੰਬਰ ਲੈਣਾ ਹੋਵੇ, ਭਈ ਅੱਜ ਦਾ ਸਤ ਸੰਗਤ ਦਾ ਅਸੀਂ ਜਿਹੜਾ ਪੀਰੀਅਡ ਅਟੈਂਡ ਕੀਤਾ ਤੇ ਨਾਲ ਨਾਲ ਹੀ ਐਗਜ਼ਾਮ ਹੋ ਗਿਆ ਤੇ ਨੰਬਰ ਕਿੰਨੇ ਆਏ, ਜੇ 100% 100 ਪੂਰੇ ਦੇ ਪੂਰੇ ਲੈਣੇ ਹੈ ਤੇ ਪਾਤਸ਼ਾਹ ਜੀ ਕਹਿੰਦੇ ਚਿੱਤ ਦੇ ਵਿੱਚ ਨਾਲ ਨਾਲ ਸਿਮਰਨ ਕਰੀ ਚਲੋ, ਚਿੱਤ ਸਿਮਰਨ ਕਰੋ। ਫਿਰ ਪਾਤਸ਼ਾਹ ਕਹਿੰਦੇ ਨੈਣ ਅਵਲੋਕਨੋ, ਆਪਣੇ ਨੈਣਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਕਹਿੰਦੇ ਦਰਸ਼ਨ ਕਰੀ ਚਲੋ, ਅੱਖਾਂ ਨੂੰ ਦਰਸ਼ਨਾਂ ਦੇ ਵਿੱਚ ਬੀਜ ਰੱਖੋ। ਫਿਰ ਪਾਤਸ਼ਾਹ ਜੀ ਕਹਿੰਦੇ ਸ਼੍ਰਵਣ ਬਾਣੀ ਸੁਜਸ ਪੂਰ ਰੱਖਾਓ, ਸ਼੍ਰਵਣ ਜਿਹੜੇ ਕੰਨ ਨੇ ਇਹਨਾਂ ਦੇ ਵਿੱਚ ਮਹਾਰਾਜ ਦਾ ਜੋ ਸ੍ਰੇਸ਼ਟ ਜਸ ਹੋ ਰਿਹਾ ਹੁੰਦਾ ਹੈ, ਬਾਣੀ ਚੱਲ ਰਹੀ ਹੁੰਦੀ ਹੈ। ਪਾਤਸ਼ਾਹ ਕਹਿੰਦੇ ਪੂਰ ਰੱਖੋ, ਪੂਰ ਰੱਖੋ ਦਾ ਭਾਵ ਇਹ ਹੁੰਦਾ ਵੀ ਜਿਵੇਂ ਇੱਕ ਪਿਆਲੇ ਦੇ ਵਿੱਚ ਕੋਈ ਵਸਤੂ ਪਈ ਹੈ, ਪਾਣੀ ਪਿਆ ਤੇ ਵਰਤਾਵੇ ਨੂੰ ਆਖਿਆ ਜਾਂਦਾ ਵੀ ਹੋਰ ਥੋੜਾ ਪੈਣਾ, ਭਰਿਆ ਪਿਆ ਅੱਗੇ। ਮਹਾਰਾਜ ਪਾਤਸ਼ਾਹ ਕਹਿੰਦੇ ਵੀ ਸਪੀਕਰ ਦੇ ਜਾਂ ਤਾਂ ਲਾਗੇ ਹੋ ਕੇ ਬਹਿਣ ਦੀ ਕੋਸ਼ਿਸ਼ ਕਰੋ। ਹੁਣ ਕਈਆਂ ਪ੍ਰੇਮੀਆਂ ਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਿਯਮ ਹੈ, ਉਹ ਕਹਿੰਦੇ ਵੀ ਸਾਨੂੰ ਆਨੰਦ ਨਹੀਂ ਆਉਂਦਾ, ਅਸੀਂ ਰਾਗੀ ਸਿੰਘਾਂ ਦੇ ਸਾਹਮਣੇ ਬੈਠਣਾ, ਸਾਹਮਣੇ ਬੈਠਣਾ ਫਿਰ ਆਨੰਦ ਲੈਣਾ। ਕਈਆਂ ਦਾ ਨਿਯਮ ਹੈ ਵੀ ਜਿੱਥੇ ਜਿੱਥੇ ਸਪੀਕਰ ਚੱਲ ਰਿਹਾ, ਚਾਹੇ ਦੂਜੀ ਮੰਜ਼ਿਲ ਵਿੱਚ ਚਾਹੇ ਪਰਿਕਰਮਾ ਵਿੱਚ, ਅਸੀਂ ਉਹਦੇ ਲਾਗੇ ਬੈਠਣਾ। ਕਾਰਨ ਕੀ ਹੈ? ਮਹਾਰਾਜ ਪਾਤਸ਼ਾਹ ਦੇ ਜਿਹੜੇ ਉਪਦੇਸ਼ ਨੇ ਉਹ ਪੜ੍ਹਨ ਦਾ ਸਦਕਾ ਵੀ ਤੇ ਬਿਨਾਂ ਪੜ੍ਹਨ ਤੋਂ ਵੀ ਮਹਾਰਾਜ ਪਾਤਸ਼ਾਹ ਉਹਨਾਂ ਨੂੰ ਉਸੇ ਤਰ੍ਹਾਂ ਦਾ ਅਮਲ ਕਰਵਾਈ ਜਾਂਦੇ। ਮਹਾਰਾਜ ਕਹਿੰਦੇ ਹੈ ਭਈ ਜੇ ਅਸੀਂ ਘੱਟ ਆਵਾਜ਼ ਵਿੱਚ ਬੈਠੇ ਹੋਵਾਂਗੇ ਤੇ ਲਾਗੋਂ ਕਿਸੇ ਨੇ ਕੋਈ ਗੱਲ ਕਰਨੀ ਹੈ ਵੀ ਉਹ ਭਾਈ ਭਲਾ ਕੌਣ ਆਇਆ, ਕਦੋਂ ਦਾ, ਇਹ ਕਿੱਥੋਂ ਆਇਆ ਹੈ, ਤੇ ਮਹਾਰਾਜ ਪਾਤਸ਼ਾਹ ਕਹਿੰਦੇ ਜਿਵੇਂ ਗਲਾਸ ਵਿੱਚ ਕਿਨਾਰਿਆਂ ਤੱਕ ਪਾਣੀ ਭਰਿਆ ਹੋਵੇ ਨਾ, ਤੇ ਹੁਣ ਦੂਸਰਾ ਆਖੇ ਵੀ ਹੋਰ ਪਾਉਣਾ ਤੇ ਉਹਨੂੰ ਆਖਿਆ ਜਾਂਦਾ ਵੀ ਹੋਰ ਨੇ ਪੈਣਾ, ਭਰਿਆ ਪਿਆ। ਪਾਤਸ਼ਾਹ ਕਹਿੰਦੇ ਮਹਾਰਾਜ ਦਾ ਜਸ ਕੰਨਾਂ ਵਿੱਚ ਇੰਨਾ ਭਰ ਕੇ ਰੱਖੋ ਭਈ ਤੁਹਾਨੂੰ ਕੋਈ ਚੁਗਲੀ ਸੁਣਾਉਣ ਲੱਗਦਾ ਹੈ, ਤੁਹਾਨੂੰ ਕੋਈ ਨਿੰਦਿਆ ਸੁਣਾਉਣ ਲੱਗਦਾ ਹੈ, ਤੁਹਾਨੂੰ ਕੋਈ ਗੱਲਾਂ ਵਿੱਚ ਲਾਉਣ ਲੱਗਦਾ ਹੈ, ਤੇ ਐਂ ਮਹਿਸੂਸ ਕਰਾਓ ਭਈ ਇੱਥੇ ਬਾਣੀ ਦੇ ਨਾਲ ਕੰਨ ਭਰੇ ਪਏ ਨੇ, ਹੋਰ ਨੀ ਸੁਣਦਾ ਕੁਛ ਵੀ, ਤੂੰ ਕੀ ਕਹਿ ਰਿਹਾ ਮੈਨੂੰ ਨੀ ਸੁਣਦਾ। ਮਹਾਰਾਜ ਪਾਤਸ਼ਾਹ ਕਹਿੰਦੇ ਹੈ ਪੂਰਾ ਪੂਰਾ ਲਾਭ ਲੈਣਾ ਹੈ ਤੇ ਕੰਨਾਂ ਦੇ ਵਿੱਚ ਆਵਾਜ਼ ਭਰ ਕੇ ਰੱਖੋ। ਪਾਤਸ਼ਾਹ ਜੀ ਕਹਿੰਦੇ ਫਿਰ ਮਨ ਸੋ ਮਧ ਕਰ ਕਰੋ, ਇਹ ਜਿਹੜਾ ਮਨ ਹੈ ਇਹਨੂੰ ਮਧੂ ਮੱਖੀ ਬਣਾ ਲਓ, ਭਈ ਮਧੂ ਮੱਖੀ ਮਿੱਠੇ ਦੇ ਉੱਪਰ ਐਸੀ ਲੀਨ ਹੋ ਕੇ ਬਹਿੰਦੀ ਹੈ, ਉੱਪਰ ਕੋਈ ਹੱਥ ਮਾਰ ਕੇ ਤੇ ਉਹਨੂੰ ਬੇਸ਼ੱਕ ਮਾਰ ਵੀ ਦੇਵੇ ਪਰ ਉਹ ਮਿੱਠਾ ਨਹੀਂ ਛੱਡਦੀ, ਇੰਨੀ ਲੀਨ ਹੁੰਦੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਬੈਠ ਗਏ ਗੁਰੂ ਦਾ ਜਸ ਸੁਣ ਲਈ, ਬੈਠ ਗਏ ਹਾਂ ਕੀਰਤਨ ਸੁਣਨ ਲਈ, ਬੈਠ ਗਏ ਹਾਂ ਕਥਾ ਸੁਣਨ ਦੇ ਲਈ, ਹੁਣ ਮੱਖੀ ਤਾਂ ਜਾਨ ਦੀ ਵੀ ਪਰਵਾਹ ਨਹੀਂ ਕਰਦੀ। ਤੇ ਪਾਤਸ਼ਾਹ ਜੀ ਕਹਿੰਦੇ ਹੁਣ ਭਾਵੇਂ ਘਿਓ ਦਾ ਘੜਾ ਡੁੱਲ ਜਾਏ, ਭਾਵੇਂ ਕੋਈ ਪਿੱਛੇ ਕਾਜ ਵਿਗੜ ਜਾਏ, ਬਸ ਬਹਿ ਜਾਓ ਗੁਰੂ ਦਾ ਜਸ ਸਰਵਣ ਕਰਨ ਦੇ ਵਾਸਤੇ ਮਨ ਲਾ ਕੇ। ਪਾਤਸ਼ਾਹ ਜੀ ਕਹਿੰਦੇ ਮਨ ਸੋ ਮਦ ਕਰ ਕਰੋ, ਚਰਨ ਹਿਰਦੇ ਧਰੋ, ਗੁਰੂ ਮਹਾਰਾਜ ਦੇ ਧਿਆਨ ਜਿਹੜਾ ਆਪਣਾ ਮਹਾਰਾਜ ਦੇ ਚਰਨਾਂ ਵਿੱਚ ਲਾਵੋ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਰਸਨ ਅੰਮ੍ਰਿਤ ਰਾਮ ਨਾਮ ਭਾਖਾਓ, ਰਸਨਾ ਜਿਹੜੀ ਹੈ ਇਹ ਵੀ ਵਿਹਲੀ ਨਾ ਰਹੇ। ਪਾਤਸ਼ਾਹ ਜੀ ਕਹਿੰਦੇ ਰਸਨਾ ਦੇ ਨਾਲ ਅੰਮ੍ਰਿਤ ਨਾਮ ਜਿਹੜਾ ਹੈ ਉਹ ਵੀ ਮੁੱਖ ਦੇ ਵਿੱਚ ਅਰਾਧਦੇ ਰਹੋ। ਪਾਤਸ਼ਾਹ ਕਹਿੰਦੇ ਚਿੱਤ ਵੀ ਬਿਜੀ ਹੋ ਗਿਆ, ਅੱਖਾਂ ਵੀ ਬਿਜੀ ਹੋ ਗਈਆਂ, ਕੰਨ ਵੀ ਜਿਹੜੇ ਆ ਰੱਬ ਦਾ ਜਸ ਸੁਣ ਰਹੇ ਨੇ, ਧਿਆਨ ਜਿਹੜਾ ਹੈ ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ ਹੈ। ਤੇ ਪਾਤਸ਼ਾਹ ਕਹਿੰਦੇ ਰਸਨਾ ਜਿਹੜੀ ਹੈ ਉਹ ਵੀ ਨਾਲ ਨਾਲ ਹਿਲਦੀ ਹੋਈ ਪ੍ਰਭੂ ਦਾ ਨਾਮ ਜਪੀ ਜਾਏ। ਫਿਰ ਪਾਤਸ਼ਾਹ ਕਹਿੰਦੇ ਜੇ ਇਹ ਅਵਸਥਾ ਬਣ ਜਾਏ, ਜੇ ਇਤਨਾ ਯਤਨ ਜਿਹੜਾ ਹੈ ਸਫਲ ਹੋ ਜਾਏ ਬੈਠਿਆਂ ਬੈਠਿਆਂ, ਤੇ ਪਾਤਸ਼ਾਹ ਕਹਿੰਦੇ ਫਿਰ ਇੱਕ ਨਾਲ ਨਾਲ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਜਾਏ ਕਿ ਮਹਾਰਾਜ ਇਹ ਰੰਗ ਜਿਹੜਾ ਹੈ ਤੇ ਤੇਰੀ ਕਿਰਪਾ ਦੇ ਨਾਲ ਬਣਿਆ, ਹੁਣ ਟੁੱਟਣ ਨਾ ਦੇਈ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਇਉਂ ਬੇਨਤੀ ਕਰੇ ਕਿ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸਕੈ। ਫਿਰ ਬੇਨਤੀ ਕਰੇ ਪਾਤਸ਼ਾਹ ਇਹ ਜਿਹੜੀ ਪ੍ਰੀਤੀ ਹੈ ਇਹ ਹੁਣ ਘੱਟ ਨਾ ਜਾਏ, ਮਹਾਰਾਜ ਮੈਂ ਤੇ ਆਪਣਾ ਜੀਓ ਦੇ ਕੇ ਆਪਣਾ ਮਨ ਦੇ ਕੇ ਆਪ ਜੀ ਨੂੰ ਆਪ ਜੀ ਤੋਂ ਇਹ ਪ੍ਰੀਤ ਤੇ ਪ੍ਰੇਮ ਖਰੀਦਿਆ, ਮਹਾਰਾਜ ਪਾਤਸ਼ਾਹ ਇਹ ਘੱਟ ਨਾ ਜਾਏ। ਫਿਰ ਅੱਗੇ ਬਚਨ ਆਉਂਦੇ ਹੈ, ਭਗਤ ਰਵਿਦਾਸ ਸਾਹਿਬ ਦਾ ਸ਼ਬਦ ਹੈ, ਉਹ ਫਿਰ ਕਹਿੰਦੇ ਹੈ ਕਿ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ। ਸੰਗਤ ਕਰਨੀ ਉਹ ਕਹਿੰਦੇ ਇੰਨੀ ਜ਼ਰੂਰੀ ਹੈ ਕਿ ਭਾਵਨਾ ਨਹੀਂ ਪ੍ਰਗਟ ਹੁੰਦੀ, ਘਰ ਵਿੱਚ ਬੈਠਿਆਂ ਨਾਮ ਜਪਿਆ ਜਾਣਾ ਹੈ, ਵਿਅਰਥ ਨਹੀਂ ਜਾਣਾ, ਉਹ ਲਿਖੀ ਲੱਗਣਾ ਹੈ। ਪਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨਾਮ ਜਪਣ ਦੇ ਨਾਲ ਨਾਲ ਭਾਵਨਾ ਦੀ, ਸ਼ਰਧਾ ਦੀ ਬੜੀ ਜ਼ਰੂਰਤ ਹੈ, ਉਹ ਸਤ ਸੰਗਤ ਵਿੱਚ ਆ ਕੇ ਪ੍ਰਗਟ ਹੁੰਦੀ ਹੈ। ਤੇ ਪਾਤਸ਼ਾਹ ਜੀ ਕਹਿੰਦੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ। ਤੇ ਮਹਾਰਾਜ ਭਾਵਨਾ ਦੀ ਲੋੜ ਕੀ ਹੈ? ਮਹਾਰਾਜ ਕਹਿੰਦੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਜੇਕਰ ਭਾਵਨਾ ਨਹੀਂ ਹੈ ਤੇ ਭਗਤੀ ਨਹੀਂ ਹੋ ਸਕਦੀ। ਪਾਤਸ਼ਾਹ ਜੀ ਕਹਿੰਦੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰੱਖ ਹੋ ਰਾਜਾ ਰਾਮ ਮੇਰੀ। ਐ ਮੇਰੇ ਮਾਲਕ, ਇੱਕ ਤੇਰੇ ਅੱਗੇ ਬੇਨਤੀ ਹੈ ਤੇ ਮੈਂ ਕਿਹੜਾ ਏਡਾ ਵੱਡਾ ਤਪੱਸਵੀ ਹੈ ਮਹਾਰਾਜ ਪਾਤਸ਼ਾਹ, ਮੈਂ ਕੋਈ ਏਡਾ ਮਹਾਰਾਜ। ਕਹਿ ਕਬੀਰ, ਮਹਾਰਾਜ ਪਾਤਸ਼ਾਹ ਜੀ ਹਾਂ ਨੌ ਤਨ ਚੇਲਾ, ਮਹਾਰਾਜ ਤੂੰ ਸਤਿਗੁਰ ਹਾਂ ਨੌ ਤਨ ਚੇਲਾ, ਨਵੇਂ ਤਨ ਵਾਲਾ ਚੇਲਾ, ਭਾਵ ਸਾਲ ਕੁ ਦਾ, ਡੇਢ ਕੁ ਸਾਲ ਦਾ, ਦੋ ਕੁ ਸਾਲ ਦਾ ਬੱਚਾ, ਮਹਾਰਾਜ ਉਹਨੂੰ ਕੀ ਪਤਾ ਹੁੰਦਾ ਹੈ। ਤੁਸੀਂ ਮੇਰੇ ਸਤਿਗੁਰੂ ਤੇ ਮੈਂ ਤੁਹਾਡਾ ਨਵੇਂ ਤਨ ਵਾਲਾ ਨਿੱਕੇ ਜਿਹੇ ਸਰੀਰ ਵਾਲਾ ਚੇਲਾ ਹਾਂ, ਤੂੰ ਸਤਿਗੁਰ ਹਾਂ ਨੌ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਐ ਮੇਰੇ ਮਾਲਕ ਤੂੰ ਆਣ ਮਿਲ, ਮੈਨੂੰ ਕਿਹੜਾ ਕੋਈ ਚੱਜ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਪੈਜ ਰੱਖ ਹੋ ਰਾਜਾ ਰਾਮ ਮੇਰੀ, ਇਹ ਤਰਲਾ ਲੈ ਕੇ, ਇਹ ਬੇਨਤੀ ਕਰਕੇ ਤੇ ਸਤਿਗੁਰਾਂ ਤੋਂ ਇਹ ਪ੍ਰੀਤ, ਇਹ ਪ੍ਰੇਮ ਜਿਹੜਾ ਇਹਨੂੰ ਬਰਕਰਾਰ ਰੱਖ ਕੇ, ਫਿਰ ਪਾਤਸ਼ਾਹ ਜੀ ਕਹਿੰਦੇ ਆ ਸਾਧ ਸੰਗਤ ਦੇ ਵਿੱਚੋਂ 100% ਪੂਰੇ ਦਾ ਪੂਰਾ ਫਾਇਦਾ ਜਿਹੜਾ ਹੈ ਉਹ ਲਿਆ ਜਾ ਸਕਦਾ ਹੈ। ਬਾਬਾ ਬਲਵਿੰਦਰ ਸਿੰਘ ਹੁਣਾਂ ਨੇ ਦਾਸ ਦਾ ਟਾਈਮ ਅਨਾਊਂਸ ਕਰਨ ਲੱਗਿਆਂ ਇਹ ਬੇਨਤੀ ਕੀਤੀ ਸੀ ਕਿ ਸਤ ਸੰਗਤ ਦੇ ਲਾਗੇ ਰੌਲਾ ਪਾਉਣਾ ਬੜਾ ਵੱਡਾ ਗੁਨਾਹ ਹੈ। ਉਹੀ ਬੇਨਤੀ ਮੈਂ ਉੱਥੇ ਲਿਆਂਦੀ ਹੈ ਗੱਲ ਕਿ ਸਾਧ ਸੰਗਤ ਵਿੱਚ ਆਣ ਕੇ ਅਸਾਂ 100 ਵਿੱਚੋਂ 100 ਹੀ ਨੰਬਰ ਜੇਕਰ ਲੈਣਾ ਗੁਰੂ ਦੇ ਦਰ ਤੋਂ ਤੇ ਫਿਰ ਸਾਧ ਸੰਗਤ ਕਰਨੀ ਕਿਵੇਂ, ਤੇ ਫਿਰ ਜੇ ਅੱਖਾਂ ਵੀ ਬਿਜੀ ਕਰਨੀਆਂ ਗੁਰੂ ਦੇ ਦਰਸ਼ਨਾਂ ਵਿੱਚ, ਮਨ ਬਿਜੀ ਕਰਨਾ ਧਿਆਨ ਚਰਨਾਂ ਦਾ ਧਰਮ ਦੇ ਵਿੱਚ, ਚਿੱਤ ਜਿਹੜਾ ਹੈ ਉਹ ਗੁਰੂ ਦੀ ਚਿਤਵਨੀ ਦੇ ਵਿੱਚ ਬਿਜੀ ਕਰਨਾ ਹੈ, ਤੇ ਫਿਰ ਰੌਲਾ ਪਾਇਆ ਥੋੜਾ ਹੋ ਸਕਦਾ ਹੈ। ਤੇ ਦੂਜੀ ਗੱਲ ਇੱਕ ਹੋਰ, ਭਾਈ ਜੇ ਆਪਾਂ ਨਹੀਂ ਕਰ ਰਹੇ ਤੇ ਜੇ ਕੋਈ ਗੁਰੂ ਕਾ ਪਿਆਰਾ ਇੱਦਾਂ ਦਾ ਯਤਨ ਕਰ ਰਿਹਾ ਹੋਵੇ, ਆਪਾਂ ਲੱਗੇ ਰੌਲਾ ਪਾ ਕੇ ਤੇ ਉਹਦੀ ਬਿਰਤੀ ਜਿਹੜੀ ਹੈ ਉਹਨੂੰ ਉਖੇੜ ਦੇਈਏ, ਫਿਰ ਕਿੱਡਾ ਵੱਡਾ ਗੁਨਾਹ ਹੈ। ਇਸ ਵਾਸਤੇ ਸੱਚਮੁੱਚ ਹੀ ਜੇ ਰੌਲਾ ਹੀ ਪਾਉਣਾ ਹੋਵੇ ਤੇ ਫਿਰ ਗੁਰੂ ਮਹਾਰਾਜ ਪਾਤਸ਼ਾਹ ਦੀ ਸੰਗਤ ਦੇ ਲਾਗੇ ਨਹੀਂ ਪਾਉਣਾ ਚਾਹੀਦਾ, ਜੇ ਨਹੀਂ ਆਪਣੇ ਆਪ ਤੇ ਕੰਟਰੋਲ ਹੁੰਦਾ ਤੇ ਫਿਰ ਲਾਂਭੇ ਜਾਣਾ ਚਾਹੀਦਾ, ਪਰੇ ਚਲੇ ਜਾਣਾ ਚਾਹੀਦਾ। ਇਸ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਇਸ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਇੱਕੋ ਇੱਕ ਸੱਚਾ ਸਤਿਗੁਰੂ ਹੈ, ਸਿੱਖ ਦਾ ਸੀਸ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਦੇ ਅੱਗੇ ਦੰਭੀ ਪਖੰਡੀ ਦੇ ਅੱਗੇ ਕਦੇ ਵਾਸਤੇ ਨਹੀਂ ਝੁਕਣਾ ਚਾਹੀਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਆਪਣੇ ਸਤਿਗੁਰੂ ਜੀ ਮੰਨਦਿਆਂ ਹੋਇਆਂ, ਧਾਰਨ ਕਰਦਿਆਂ ਹੋਇਆਂ, ਉਹਨਾਂ ਦੀ ਛਤਰ ਛਾਇਆ ਦੇ ਹੇਠ ਵਿਚਰਦਿਆਂ ਹੋਇਆਂ, ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਨਿਤਨੇਮ ਕਰਕੇ ਜੀਵਨ ਸਾਧ ਸੰਗਤ ਜੀ ਉਹ ਸਫਲਾ ਹੋ ਸਕਦਾ ਹੈ। ਅਤੇ ਫਿਰ ਵੀ ਇੰਨਾ ਕੁਝ ਕਰਦਿਆਂ ਹੋਇਆਂ ਵੀ ਅਸੀਂ ਆਪਣੇ ਸਤਿਗੁਰਾਂ ਦਾ, ਗੁਰੂਆਂ ਦਾ ਆਪਣੇ ਤੇ ਕੀਤਾ ਹੋਇਆ ਪਰ ਉਪਕਾਰ ਸਾਧ ਸੰਗਤ ਜੀ ਅਸੀਂ ਲਾ ਨਹੀਂ ਸਕਦੇ, ਅਸੀਂ ਉਹਨਾਂ ਦਾ ਰਿਣ ਜਿਹੜਾ ਹੈ ਉਹ ਉਤਾਰ ਨਹੀਂ ਸਕਦੇ। ਇਸ ਵਾਸਤੇ ਜਿਤਨੇ ਸਵਾਸ ਮਹਾਰਾਜ ਨੇ ਲਾਈਫ ਵਿੱਚ ਬਾਕੀ ਸਾਨੂੰ ਦਿੱਤੇ ਹੈ, ਕੀ ਪਤਾ ਹੈ ਕਿਤਨੇ ਸਵਾਸ ਆਉਣੇ ਹੈ, ਕਿਆ ਪਰਿਭਾਸ਼ਾ ਇਸ ਭਾਂਡੇ ਕਾ, ਇਤਨਾ ਕੁ ਲੱਗਾ ਠੁਣਕਾ, ਇੰਨਾ ਕੁ ਠੁਣਕਾ ਲੱਗੇ ਤਾਂ ਜਿਹੜਾ ਹੈ ਉਹ ਸਰੀਰ ਜਿਹੜਾ ਫੁੱਟ ਜਾਂਦਾ, ਟੁੱਟ ਜਾਂਦਾ। ਇਸ ਲਈ ਬਾਕੀ ਸਮਾਂ ਜਿਹੜਾ ਉਹ ਸਤਿਗੁਰਾਂ ਨੂੰ ਸਮਰਪਿਤ ਹੋ ਕੇ ਆਪਾਂ ਸਾਰੇ ਬਤੀਤ ਕਰੀਏ ਜੀ। ਸਰਬੱਤ ਸੰਗਤਾਂ ਦਾ ਧੰਨਵਾਦ। ਸਟੇਜ ਦੇ ਉੱਤੇ ਹਨ ਸਨਮਾਨਯੋਗ ਸੰਤ ਬਾਬਾ ਦਰਸ਼ਨ ਸਿੰਘ ਜੀ ਗੁਮਟਾਲਾ ਵਾਲੇ, ਕਾਫੀ ਸਮੇਂ ਬਾਅਦ ਇਹਨਾਂ ਦੇ ਨਾਲ ਇੱਥੇ ਸਟੇਜ ਦੇ ਉੱਪਰ ਮਿਲਾਪ ਹੋਇਆ ਹੈ। ਮੈਂ ਉਹਨਾਂ ਨੂੰ ਆਪਣੇ ਵੱਲੋਂ ਜੀ ਆਇਆਂ ਆਖਦਾ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।